ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੇ ਆਪੇ ਗੁਣ ਆਪੇ ਗੁਣਕਾਰੇ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਝਨ ਹਾਰ ਕਉ ਸਤ ਸਭ ਹੋਇ ਨਾਨਕ ਸਤ ਸਤ ਪ੍ਰਭ ਸੋਇ। ਸਲੋਕ ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗ ਜੀਓ ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਸਤਸੰਗਤ ਕਰਨ ਦਾ ਸੁਭਾਗ ਗੁਰੂ ਚਰਨਾਂ ਦੇ ਵਿੱਚ ਬੈਠਣ ਦਾ ਸ਼ੁਭ ਅਵਸਰ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਸੁਭਾਗਾ ਸਮਾਂ ਐਵੇਂ ਨਹੀਂ ਵੱਡਿਆਂ ਭਾਗਾਂ ਦੇ ਨਾਲ ਹੀ ਨਸੀਬ ਹੁੰਦਾ ਹੈ। ਸੋ ਆਪ ਗੁਰਸਿੱਖ ਮਾਈ ਭਾਈ ਧੰਨਤਾ ਯੋਗ ਹੋ ਜੋ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਜੀ ਦੀ ਕਥਾ ਸਰਵਣ ਕਰ ਰਹੇ ਹੋ। ਸੁਖਮਨੀ ਸਾਹਿਬ ਪਵਿੱਤਰ ਬਾਣੀ ਇੱਕ ਐਸੀ ਅਮੋਲਕ ਬਾਣੀ ਹੈ ਜਿਸ ਦੇ ਨਾਲ ਸਾਡੇ 24,000 ਸਵਾਸ ਸਫਲ ਹੋ ਜਾਂਦੇ ਹਨ ਅਤੇ ਇਸ ਦੇ ਨਾਲ ਨਾਲ ਜਿਹੜਾ ਸਵਾਸ ਸਵਾਸ ਸਿਮਰਨ ਦਾ ਫਰਕ ਵੀ ਦੂਰ ਹੋ ਜਾਂਦਾ ਹੈ। ਕਿਉਂ? ਮਹਾਂਪੁਰਖ ਦੱਸਦੇ ਸਨ ਇਸ ਗੁਰਬਾਣੀ ਦੇ 24,000 ਅੱਖਰ ਹਨ। ਜਦੋਂ ਆਪਾਂ ਇਸ ਗੁਰਬਾਣੀ ਦਾ ਪਾਠ ਕਰਦੇ ਹਾਂ ਰਾਤ ਦਿਨ ਦੇ ਅੰਦਰ ਮਨੁੱਖ 24,000 ਸਵਾਸ ਲੈਂਦਾ, ਉਹਨਾਂ ਸਾਰਿਆਂ 'ਤੇ ਮੋਹਰ ਲੱਗ ਜਾਂਦੀ ਹੈ, ਉਹਨਾਂ ਦੀ ਸਫਲਤਾ ਹੋ ਜਾਂਦੀ ਹੈ। ਅਤੇ ਜਿਹੜੇ ਗੁਰਸਿੱਖ ਮਹਾਂਪੁਰਖ ਮਾਈ ਭਾਈ ਸਵਾਸ ਸਵਾਸ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਨ, ਜਿਹੜੀ ਉਹਨਾਂ ਦੇ ਸਿਮਰਨ ਦੇ ਵਿੱਚ ਕਮੀ ਹੁੰਦੀ ਹੈ, ਉਹ ਵੀ ਇਸ ਬਾਣੀ ਦਾ ਪਾਠ ਦੂਰ ਕਰ ਦਿੰਦਾ ਹੈ। ਇਸ ਲਈ ਇਹ ਬਾਣੀ ਇੱਕ ਵਿਸ਼ੇਸ਼ ਅਮੋਲਕ ਬਾਣੀ ਸਤਿਗੁਰੂ ਮਹਾਰਾਜ ਨੇ ਸਾਡੀ ਸਾਰਿਆਂ ਦੀ ਕਲਿਆਣ ਹਿੱਤ ਉਚਾਰਨ ਕੀਤੀ ਹੈ। ਆਪ ਸੰਗਤਾਂ 16 ਅਸ਼ਟਪਦੀਆਂ ਦੀ ਵਿਚਾਰ ਸਰਵਣ ਕਰ ਚੁੱਕੇ ਹੋ। ਅੱਗੇ 17ਵਾਂ ਸ਼ਲੋਕ ਅਤੇ 17ਵੀਂ ਅਸ਼ਟਪਦੀ ਆਰੰਭ ਹੋ ਰਹੀ ਹੈ। ਇਸ ਸ਼ਲੋਕ ਅਤੇ ਅੱਗੇ 17ਵੀਂ ਅਸ਼ਟਪਦੀ ਦੇ ਸੰਬੰਧ ਵਿੱਚ ਕੁਛ ਗੁਰਸਿੱਖ ਵਿਦਵਾਨਾਂ ਦੇ ਐਸੇ ਵਿਚਾਰ ਹਨ। ਭਾਈ ਸ਼ਾਮ ਸਿੰਘ ਜੀ ਨੇ ਗੁਰਬਾਣੀ ਦੇ ਪ੍ਰਿਆ ਲਿਖੇ ਹਨ, ਉਹਨਾਂ ਨੇ ਇਹ ਗੱਲ ਆਪਣੇ ਪ੍ਰਿਆਵਾਂ ਦੇ ਵਿੱਚ ਲਿਖੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਉਚਾਰਨ ਕਰ ਰਹੇ ਸਨ ਜਦੋਂ 16 ਅਸ਼ਟਪਦੀਆਂ ਉਚਾਰਨ ਕੀਤੀਆਂ, ਅਚਾਨਕ ਸਤਿਗੁਰੂ ਮਹਾਰਾਜ ਦੇ ਮਨ ਵਿੱਚ ਖਿਆਲ ਆਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਸਤਿਗੁਰੂ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਬਾਰਠ ਨਗਰ ਵਿੱਚ ਰਹਿੰਦੇ ਸਨ, ਬਈ ਚਲੋ ਉਹਨਾਂ ਦੇ ਜਾ ਕੇ ਦਰਸ਼ਨ ਕਰਕੇ ਆਈਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਗੁਰਸਿੱਖਾਂ ਨੂੰ ਨਾਲ ਲੈ ਕੇ ਬਾਰਠ ਪਿੰਡ ਵਿੱਚ ਚਲੇ ਗਏ, ਔਰ ਉੱਥੇ ਜਾਣ ਤੋਂ ਬਾਬਾ ਸ਼੍ਰੀ ਚੰਦ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ, ਮੈਂ ਸੁਣਿਆ ਹੈ ਕਿ ਤੁਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਹੋ ਅਤੇ ਹੋਰ ਵੀ ਬਾਣੀ ਉਚਾਰਨ ਕਰਕੇ ਲਿਖਵਾ ਰਹੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ ਬਾਬਾ ਜੀ, ਇਹ ਸਾਰੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੈ, ਤੁਹਾਡੇ ਵਰਗੇ ਮਹਾਂਪੁਰਖਾਂ ਦੀ ਕਿਰਪਾ ਹੈ। ਤਾਂ ਉਸ ਵੇਲੇ ਸਤਿਗੁਰੂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਆਖਿਆ ਕਿ ਬਾਬਾ ਜੀ, ਤੁਸੀਂ ਗੁਰੂ ਦੇ ਸਪੁੱਤਰ ਹੋ, ਤੁਸੀਂ ਵੀ ਬਾਣੀ ਉਚਾਰਨ ਕਰੋ। ਤਾਂ ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਨੇ ਅੱਗੋਂ ਆਖਿਆ ਕਿ ਅਸਲੀ ਗੁਰਬਾਣੀ ਉਚਾਰਨ ਕਰਨ ਦਾ ਅਧਿਕਾਰ ਗੁਰੂ ਕੋਲ ਹੀ ਹੁੰਦਾ ਹੈ, ਗੁਰੂ ਤੋਂ ਬਿਨਾਂ ਹੋਰ ਕੋਈ ਗੁਰਬਾਣੀ ਉਚਾਰਨ ਨਹੀਂ ਕਰ ਸਕਦਾ। ਇਸ ਲਈ ਹੁਣ ਗੁਰੂ ਨਾਨਕ ਦੀ ਗੁਰਤਾ ਗੱਦੀ ਤੁਹਾਡੇ ਕੋਲ ਹੈ, ਇਸ ਲਈ ਤੁਸੀਂ ਆਪ ਹੀ ਬਾਣੀ ਉਚਾਰਨ ਕਰ ਸਕਦੇ ਹੋ। ਅਤੇ ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਨਹੀਂ, ਤੁਸੀਂ ਵੀ ਗੁਰੂ ਦੇ ਸਪੁੱਤਰ ਹੋ, ਤੁਸੀਂ ਵੀ ਕੋਈ ਨਾ ਕੋਈ ਬਚਨ ਉਚਾਰਨ ਕਰੋ। ਤਾਂ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਜੀ ਨੇ, ਇਹ ਜਿਹੜਾ 17ਵਾਂ ਸ਼ਲੋਕ ਹੈ ਇਹ ਉਸ ਵੇਲੇ ਉਚਾਰਨ ਕੀਤਾ। ਅਤੇ ਕੁਛ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਬਾਕੀ ਜਿਹੜੀਆਂ ਅੱਗੇ ਅਸ਼ਟਪਦੀਆਂ ਹਨ ਇਹ ਵੀ ਉਸ ਬਾਰਠ ਨਗਰ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੀਆਂ, ਔਰ ਉੱਥੇ ਹੀ ਉਹ ਸੁਖਮਨੀ ਸਾਹਿਬ ਬਾਣੀ ਸੰਪੂਰਨ ਕੀਤੀ। ਕੁਛ ਵਿਦਵਾਨਾਂ ਦਾ ਤਾਂ ਇਹ ਖਿਆਲ ਹੈ ਅਤੇ ਇੱਕ ਨਾਨਕਸਾਰ ਸੰਪਰਦਾਇ ਵੱਲੋਂ ਸੁਖਮਨੀ ਸਾਹਿਬ ਜੀ ਦਾ ਗੁਟਕਾ ਛਪ ਰਿਹਾ ਹੈ, ਉਹਦੇ ਵਿੱਚ ਉਹਨਾਂ ਨੇ ਹੋਰ ਹੀ ਮਨੋ ਘਟਤੀ ਵੀ ਇੱਕ ਸਾਖੀ ਲਿਖ ਦਿੱਤੀ ਹੈ। ਉਹ ਇਸ ਤਰ੍ਹਾਂ ਹੈ, ਉਹ ਕਹਿੰਦੇ ਨੇ ਬਈ ਬਾਬਾ ਸ਼੍ਰੀ ਚੰਦ ਜੀ ਦੇ ਬਚਨ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੋੜ ਹੋ ਗਿਆ ਸੀ। ਇਹ ਕਿੰਨੀ ਐਸੀ ਮਨੋ ਕਲਪਤ ਅਤੇ ਗੁਰੂ ਮਹਾਰਾਜ ਦੀ ਅਵਗਿਆ ਵਾਲੀ ਸਾਖੀ ਲਿਖੀ ਹੋਈ ਹੈ। ਔਰ ਕਹਿੰਦੇ ਨੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਕੋੜ ਨੂੰ ਹਟਾਉਣ ਦੀ ਖਾਤਰ ਬਾਬਾ ਸ਼੍ਰੀ ਚੰਦ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ, ਤੁਸੀਂ ਗੁਰੂ ਕੇ ਸਾਹਿਬਜ਼ਾਦੇ ਹੋ, ਤੁਹਾਡੇ ਬਚਨ ਅਟਲ ਨੇ, ਤੁਹਾਡੇ ਬਚਨਾਂ ਦੇ ਨਾਲ ਗੁਰੂ ਅੰਗਦ ਦੇਵ ਤੋਂ ਲੈ ਕੇ ਚਾਰੇ ਹੀ ਸਤਿਗੁਰੂ ਸਾਹਿਬਾਨ ਨੂੰ ਕਹਿੰਦੇ ਕੋੜ ਹੋਇਆ ਸੀ। ਕਿੰਨੀ ਇਹ ਅਯੋਗ ਅਤੇ ਕਿੰਨੀ ਇਹ ਗੁਰੂ ਮਹਾਰਾਜ ਦੇ ਸਤਿਕਾਰ ਦੇ ਖਿਲਾਫ਼ ਇਹ ਗੱਲ ਲਿਖੀ ਗਈ ਹੈ। ਪਤਾ ਨਹੀਂ ਕਿਸ ਤਰ੍ਹਾਂ ਇਹ ਗੱਲਾਂ ਲੋਕ ਆਪਣੇ ਕੋਲੋਂ ਘੜ ਘੜ ਕੇ ਲਿਖ ਦਿੰਦੇ ਹਨ। ਤਾਂ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਖਮਨੀ ਸਾਹਿਬ ਬਾਣੀ ਉਚਾਰਨ ਕਰਦੇ ਸਨ, 16 ਅਸ਼ਟਪਦੀਆਂ ਉਚਾਰਨ ਕਰਨ ਤੋਂ ਬਾਅਦ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਣੀ ਫੁਰਨੋਂ ਹੀ ਹਟ ਗਈ, ਇਹ ਵੀ ਗੱਲ ਲਿਖੀ ਹੈ। ਕਿੰਨੀਆਂ ਅਯੋਗ ਅਤੇ ਕਿੰਨੀਆਂ ਇਹ ਘਿਨਾਉਣੀਆਂ ਗੱਲਾਂ ਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਸਮਰੱਥ ਗੁਰੂ ਸਨ, ਉਹਨਾਂ ਨੂੰ ਕਹਿੰਦੇ ਬਾਣੀ ਫੁਰਨੋਂ ਹਟ ਗਈ, ਹੱਦ ਹੋ ਗਈ। ਬਈ ਗੁਰੂ ਸਮਰੱਥ ਨੇ, ਗੁਰੂ ਸਰਬੱਗ ਨੇ ਜਿੱਥੇ ਇੰਨੀ ਬੇਅੰਤ ਬਾਣੀ ਉਚਾਰਨ ਕੀਤੀ ਹੋਵੇ, ਅਤੇ ਜਿਨ੍ਹਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਵੀ ਵਰਦਾਨ ਹੋਵੇ, ਦੋਹੇ ਥਾ ਬਾਣੀ ਕਾ ਬੋਹੇ ਥਾ, ਅਤੇ ਫਿਰ ਉਹਨਾਂ ਨੂੰ ਬਾਣੀ ਫੁਰਨੋਂ ਹਟ ਗਈ। ਕਿੰਨੀ ਇਹ ਐਸੀ ਅਯੋਗ ਗੱਲ ਲਿਖੀ ਹੈ। ਅਤੇ ਕਹਿੰਦੇ ਨੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਸ਼੍ਰੀ ਚੰਦ ਜੀ ਕੋਲ ਗਏ ਅਤੇ ਜਾ ਕੇ ਬੇਨਤੀ ਕੀਤੀ, ਕਹਿੰਦੇ ਮਹਾਰਾਜ, ਸਾਨੂੰ ਤਾਂ ਬਾਣੀ ਫੁਰਨੋਂ ਹਟ ਗਈ ਹੈ, ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਚਾਹੁੰਦੇ ਹਾਂ ਅਤੇ ਤੁਸੀਂ ਹੁਣ ਦੱਸੋ ਅਸੀਂ ਕੀ ਕਰੀਏ। ਕਹਿੰਦੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਨੂੰ ਆਖਿਆ ਬਈ ਤੁਸੀਂ ਹੁਣ ਸਾਡੇ ਕੋਲ ਆਏ ਹੋ ਅਤੇ ਹੁਣ ਸਾਡੀ ਆਸੀਸ ਤੁਹਾਨੂੰ ਹਮੇਸ਼ਾ ਲਈ ਮਿਲ ਗਈ ਹੈ, ਹੁਣ ਤੁਸੀਂ ਅੱਗੇ ਬਾਣੀ ਉਚਾਰਨ ਕਰ ਸਕਦੇ ਹੋ। ਇਹਦਾ ਮਤਲਬ ਇਹ ਹੋਇਆ ਵੀ ਗੁਰੂ ਨਾਲੋਂ ਬਾਬਾ ਸ਼੍ਰੀ ਚੰਦ ਜੀ ਵੱਡੇ ਸਨ, ਵੀ ਬਾਬਾ ਸ਼੍ਰੀ ਚੰਦ ਜੀ ਦੀ ਆਸੀਸ ਦੇ ਨਾਲ ਕਹਿੰਦੇ ਅਗਾਂਹ ਬਾਣੀ ਸਫੁਰਨ ਹੁੰਦੀ ਹੈ। ਗੁਰੂ ਤਾਂ ਪਰਮੇਸ਼ਰ ਰੂਪ ਨੇ, ਜਿਨ੍ਹਾਂ ਨੂੰ ਭੱਟਾ ਨੇ ਇਹ ਗੱਲ ਆਖੀ ਹੈ, ਤਰਨ ਗਗਨ ਨਵ ਖੰਡ ਮਹਿ ਜੋਤ ਸਵੈਰੂਪੀ ਰਹਿਓ ਪਰ ਪਣ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਜੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਹਰ ਪ੍ਰਤੱਖ ਪਰਮੇਸ਼ਰ ਦਾ ਸਰੂਪ ਨੇ ਅਤੇ ਫਿਰ ਉਹਨਾਂ ਦੇ ਬਾਰੇ ਅਜਿਹੀਆਂ ਸਾਖੀਆਂ ਜੋੜਨੀਆਂ ਮਨੋ ਕਾੜਤ ਅਤੇ ਗੁਰੂ ਮਹਾਰਾਜ ਦੇ ਸਤਿਕਾਰ ਦੇ ਖਿਲਾਫ, ਇਹ ਉਹਨਾਂ ਦੀ ਬਹੁਤ ਭਾਰੀ ਅਵੱਗਿਆ ਵਾਲੀ ਗੱਲ ਹੈ। ਇਸ ਲਈ ਇਹਨਾਂ ਗੱਲਾਂ 'ਤੇ ਕਿਸੇ ਵੀ ਮਾਈ ਭਾਈ ਨੂੰ ਯਕੀਨ ਨਹੀਂ ਕਰਨਾ ਚਾਹੀਦਾ। ਸੋ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਇਹ ਪਵਿੱਤਰ ਬਾਣੀ ਲਿਖੀ ਹੈ, ਇਹਦੇ ਬਾਰੇ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਦਾ, ਹੋਰ ਜਿੰਨੇ ਗੁਰਸਿੱਖ ਵਿਦਵਾਨ ਨੇ, ਜਥੇਬੰਦੀਆਂ ਨੇ, ਉਹਨਾਂ ਦਾ ਇਹੀ ਮਤ ਹੈ ਕਿ ਸੰਪੂਰਨ ਬਾਣੀ ਸੁਖਮਨੀ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਉਚਾਰਨ ਕੀਤੀ ਔਰ ਇਸ ਦੇ ਉਚਾਰਨ ਦਾ ਅਸਥਾਨ ਵੀ ਗੁਰਦੁਆਰਾ ਰਾਮਸਰ ਸਾਹਿਬ, ਉਹ ਅਸਥਾਨ ਹੈ ਜਿੱਥੇ ਬੇਰੀ ਦਾ ਬਿਰਸ਼ ਹੁਣ ਵੀ ਖਲੋਤਾ ਹੈ, ਉਸ ਰਾਮਸਰ ਸਰੋਵਰ ਦੇ ਕੰਢੇ 'ਤੇ ਬੈਠ ਕੇ ਹੀ ਸਤਿਗੁਰੂ ਮਹਾਰਾਜ ਨੇ ਇਹ ਬਾਣੀ ਸੰਪੂਰਨ ਉਚਾਰਨ ਕੀਤੀ। ਬਾਕੀ ਚਲੋ ਆਪੋ ਆਪਣੇ ਵਿਦਵਾਨਾਂ ਦੇ ਵਿਚਾਰ ਹੋ ਸਕਦੇ ਨੇ, ਪਰ ਜਿਹੜੇ ਵਿਚਾਰ ਗੁਰੂ ਮਹਾਰਾਜ ਦੇ ਸਤਿਕਾਰ ਵਿੱਚ ਅਤੇ ਗੁਰਬਾਣੀ ਦੇ ਵਿੱਚ, ਤੁਰਕੀ ਬਾਣੀ ਦੇ ਵਿੱਚ ਕੋਈ ਸ਼ੱਕ ਸ਼ੁਬਾ ਪੈਦਾ ਕਰਨ, ਉਹ ਮੰਨਣ ਯੋਗ ਨਹੀਂ ਹੋਇਆ ਕਰਦੇ। ਇਸੇ ਲਈ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ 17ਵੇਂ ਸ਼ਲੋਕ ਦੇ ਅੰਦਰ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਦੇ ਅੰਦਰ ਅਤੇ ਜਪਜੀ ਸਾਹਿਬ ਬਾਣੀ ਦੇ ਆਰੰਭ ਦੇ ਵਿੱਚ ਮੂਲ ਮੰਤਰ ਲਿਖਿਆ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਹ ਜਿਹੜਾ ਜਪ ਤੋਂ ਅੱਗੇ ਸ਼ਲੋਕ ਗੁਰੂ ਮਹਾਰਾਜ ਨੇ ਲਿਖਿਆ ਨਾ, ਉਸੇ ਦਾ ਹੀ ਥੋੜ੍ਹਾ ਜਿਹਾ ਬਦਲਵਾਂ ਰੂਪ ਇੱਥੇ ਗੁਰੂ ਮਹਾਰਾਜ ਨੇ ਸ਼ਲੋਕ ਉਚਾਰਨ ਕੀਤਾ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਅਤੇ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਕੁਝ ਅਜਿਹੇ ਹੋਰ ਵੀ ਸ਼ਬਦ ਨੇ ਜਿਨ੍ਹਾਂ ਨੂੰ ਬਦਲਵੇਂ ਰੂਪ ਦੇ ਵਿੱਚ ਗੁਰੂ ਮਹਾਰਾਜ ਨੇ ਦੁਬਾਰਾ ਦੁਬਾਰਾ ਲਿਖਿਆ ਹੈ। ਇੱਕ ਸੋਦਰ ਹੈ, ਸੋਦਰ ਦੀ ਪੌੜੀ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੇ ਵਿੱਚ ਲਿਖੀ ਮਿਲਦੀ ਹੈ। ਦੂਸਰੇ ਨੰਬਰ 'ਤੇ ਰਹਿਰਾ ਸਾਹਿਬ ਜੀ ਦੇ ਪਾਠ ਦੇ ਵਿੱਚ ਵੀ ਉਸਨੂੰ ਲਿਖਿਆ ਗਿਆ ਹੈ। ਤੀਸਰੇ ਨੰਬਰ 'ਤੇ ਆਸਾ ਰਾਗ ਦੇ ਆਰੰਭ ਦੇ ਵਿੱਚ ਵੀ ਉਹ ਸੋਦਰ ਨੂੰ ਲਿਖਿਆ ਗਿਆ ਹੈ, ਪਰ ਉਹਨਾਂ ਤਿੰਨਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਅਲੱਗ ਮਾਤਰੀ ਅਤੇ ਅੱਖਰਾਂ ਦਾ ਭੇਦ ਹੈਗਾ, ਇਸ ਲਈ ਉਹਨਾਂ ਨੂੰ ਤਿੰਨ ਵਾਰ ਵੀ ਲਿਖਿਆ ਗਿਆ ਹੈ। ਕੁਝ ਹੋਰ ਗੁਰਬਾਣੀ ਦੇ ਸ਼ਬਦ ਨੇ ਜਿਨ੍ਹਾਂ ਨੂੰ ਵੀ ਦੋ ਦੋ ਵਾਰ ਲਿਖਿਆ ਗਿਆ ਹੈ, ਜਿਵੇਂ ਹੁਣ ਜਪਜੀ ਸਾਹਿਬ ਜੀ ਦਾ ਸਲੋਕ ਹੀ ਹੈ, ਪਵਨ ਗੁਰੂ ਪਾਣੀ ਪਿਤਾ, ਫਿਰ ਉਸੇ ਸ਼ਲੋਕ ਨੂੰ ਮਹੱਲਾ ਦੂਜਾ ਦੇ ਹੇਠ ਉਚਾਰਨ ਕੀਤਾ ਗਿਆ ਹੈ, ਉੱਥੇ ਵੀ ਥੋੜ੍ਹਾ ਜਿਹਾ ਕੁਛ ਅੱਖਰਾਂ ਦਾ ਗੁਰੂ ਮਹਾਰਾਜ ਨੇ ਕੁਝ ਫਰਕ ਰੱਖ ਕੇ ਉਚਾਰਨ ਕੀਤਾ। ਇਸ ਲਈ ਇਹ ਗੁਰੂ ਦੀ ਆਪਣੀ ਮੌਜ ਹੈ, ਗੁਰੂ ਦੀ ਆਪਣੀ ਸੁਤੰਤਰਤਾ ਹੈ, ਉਹ ਆਪਣੀ ਬਾਣੀ ਨੂੰ ਕਿਸੇ ਵੀ ਰੂਪ ਦੇ ਵਿੱਚ ਉਚਾਰਨ ਕਰ ਸਕਦਾ ਹੈ। ਲਓ ਹੁਣ ਇੱਥੇ ਜਿਹੜਾ ਸ਼ਲੋਕ ਉਚਾਰਨ ਕੀਤਾ ਹੈ, ਉਸ ਜਪਜੀ ਸਾਹਿਬ ਜੀ ਦੇ ਆਰੰਭ ਵਾਲੇ ਸ਼ਲੋਕ ਦੇ ਨਾਲੋਂ ਇੰਨਾ ਅੰਤਰ ਹੈ। ਉੱਥੇ ਆਦਿ ਸੱਚ ਜੁਗਾਦ ਸੱਚ ਤੋਂ ਬਾਅਦ ਹੈ ਭੀ ਸੱਚ ਭੱਬੇ ਨੂੰ ਬਿਹਾਰੀ ਲਿਖੀ ਹੋਈ ਹੈ ਅਤੇ ਨਾਨਕ ਹੋਸੀ ਭੀ ਸੱਚ ਅਤੇ ਦੂਸਰੇ ਭੱਬੇ ਨੂੰ ਵੀ ਉੱਥੇ ਬਿਹਾਰੀ ਲਿਖੀ ਹੋਈ ਹੈ, ਪਰ ਇੱਥੇ ਗੁਰੂ ਮਹਾਰਾਜ ਨੇ ਸਿਹਾਰੀ ਦੇ ਵਿੱਚ ਇਹਨਾਂ ਨੂੰ ਲਿਖਿਆ ਹੈ। ਕਈਆਂ ਦੇ ਮਨ ਦੇ ਵਿੱਚ ਇਹ ਵੀ ਖਿਆਲ ਪੈਦਾ ਹੁੰਦਾ ਹੈ ਵੀ ਗੁਰੂ ਮਹਾਰਾਜ ਨੇ ਸਿਹਾਰੀ ਅਤੇ ਬਿਹਾਰੀ ਦਾ ਫਰਕ ਕਿਉਂ ਲਿਖਿਆ। ਇਹ ਕਾਵਿ ਰਚਨਾ ਦੇ ਵਿੱਚ ਕੁਝ ਸੰਤਾਂ ਦੀ ਚਾਲ ਅਤੇ ਕੁਛ ਵਜਨ ਦਾ ਖਿਆਲ ਰੱਖਿਆ ਜਾਂਦਾ। ਇਹ ਕਵਿਤਾ ਦੀ ਸ਼ਲੋਕ ਦੀ ਚਾਲ ਦੇ ਅਨੁਸਾਰ, ਕਿਉਂਕਿ ਉੱਥੇ ਸ਼ਲੋਕ ਨਹੀਂ ਲਿਖਿਆ, ਇੱਥੇ ਸ਼ਲੋਕ ਲਿਖਿਆ ਹੈ। ਇਹ ਸ਼ਲੋਕ ਦਾ ਕਾਵਿ ਤੋਲ ਪੂਰਾ ਰੱਖਣ ਦੇ ਲਈ ਗੁਰੂ ਮਹਾਰਾਜ ਨੇ ਇੱਥੇ ਬਿਹਾਰੀ ਦੀ ਥਾਂ ਸਿਹਾਰੀ ਉਚਾਰਨ ਕੀਤੀ ਹੈ। ਲਓ ਆਪ ਸੰਗਤਾਂ ਇਸ ਪਾਵਨ ਸ਼ਲੋਕ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ਼ਲੋਕ ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ।
ਲਓ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਆਦਿ ਸੱਚ, ਆਦਿ ਕਾਲ ਦੇ ਵਿੱਚ ਵੀ ਸੱਚ ਸਰੂਪ ਸੀ, ਜੁਗਾਦ ਸੱਚ ਜਦੋਂ ਯੁਗਾਂ ਦੀ ਰਚਨਾ ਹੋਈ। ਜਿਹੜਾ ਯੁਗ ਸ਼ਬਦ ਹੈ ਇਹ ਕਾਲ ਦਾ ਸੂਚਕ ਹੈ, ਕਿਉਂਕਿ ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ ਇਹ ਜਿਹੜੇ ਨਾਮ ਨੇ ਇਹ ਸਮੇਂ ਦੇ ਹੀ ਸੂਚਕ ਨੇ, ਵੀ ਸੱਚ ਦਾ ਯੁੱਗ, ਸੱਚ ਦਾ ਸਮਾਂ। ਇਸ ਤਰ੍ਹਾਂ ਇਹ ਯੁੱਗ ਸਮੇਂ ਦੇ ਵਾਚਕ ਨੇ। ਹਜ਼ੂਰ ਕਹਿੰਦੇ ਨੇ ਆਦਿ ਸੱਚ, ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਆਦਿ ਕਾਲ ਦੇ ਵਿੱਚ ਵੀ ਸੱਚ ਸਰੂਪ ਸੀ, ਅਤੇ ਜੁਗਾਦ ਜਦੋਂ ਕਾਲ ਦੀ ਸਿਰਜਣਾ ਹੋਈ ਉਸ ਵੇਲੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਸੀ, ਹੈ ਭੇ ਸੱਚ। ਸਤਿਗੁਰੂ ਕਹਿੰਦੇ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਹੈ, ਨਾਨਕ ਹੋਸੀ ਭੇ ਸੱਚ, ਅਤੇ ਉਹ ਅਕਾਲ ਪੁਰਖ ਵਾਹਿਗੁਰੂ ਅੱਗੇ ਵਾਸਤੇ ਵੀ ਸੱਚ ਸਰੂਪ ਹੋਵੇਗਾ। ਇਹ ਮਾਨੋ ਉਸੇ ਸਲੋਕ ਨੂੰ ਹੀ ਕੁਛ ਲਗ ਮਾਤਰੀ ਫਰਕ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਉਚਾਰਨ ਕੀਤਾ ਹੈ। ਇਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਰਬਕਾਲ ਵਿਆਪਕਤਾ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਕਿ ਉਹ ਵਾਹਿਗੁਰੂ ਇਹ ਨਹੀਂ ਪਹਿਲਾਂ ਹੋ ਚੁੱਕਿਆ ਹੈ ਅਤੇ ਹੁਣ ਨਹੀਂ ਹੈ, ਜਾਂ ਹੁਣ ਹੈ ਫਿਰ ਨਹੀਂ ਹੋਵੇਗਾ। ਇਹ ਗੱਲਾਂ ਉਸ ਵਾਹਿਗੁਰੂ ਪਰਮੇਸ਼ਰ 'ਤੇ ਨਹੀਂ ਘੱਟ ਸਕਦੀਆਂ, ਕਿਉਂਕਿ ਉਹ ਵਾਹਿਗੁਰੂ ਸ਼ਕਤੀ ਰੂਪ ਹੈ। ਇਹ ਗੱਲਾਂ ਵਿਅਕਤੀ 'ਤੇ ਘੱਟਦੀਆਂ ਨੇ, ਕੋਈ ਵਿਅਕਤੀ ਕਿਸੇ ਸਮੇਂ ਹੋਇਆ ਅਤੇ ਕਿਸੇ ਸਮੇਂ ਨਹੀਂ ਹੁੰਦਾ। ਵਿਅਕਤੀ ਦਾ ਅਰਥ ਹੁੰਦਾ ਸਰੀਰ, ਵੀ ਸਰੀਰ ਉੱਤੇ ਗੱਲਾਂ ਘੱਟ ਸਕਦੀਆਂ ਨੇ, ਕਿਸੇ ਸਰੀਰ ਧਾਰੀ 'ਤੇ ਵੀ ਉਹ ਫਲਾਣੇ ਸਮੇਂ ਹੋਇਆ ਅਤੇ ਫਲਾਣੇ ਸਮੇਂ ਨਹੀਂ ਹੋਇਆ, ਪਰ ਉਹ ਅਕਾਲ ਪੁਰਖ ਵਾਹਿਗੁਰੂ ਅਤੇ ਅਕਾਲ ਮੂਰਤ ਹੈ, ਉਹ ਤਾਂ ਸਰੀਰ ਤੋਂ ਰਹਿਤ ਹੈ, ਇਸ ਲਈ ਉਹਦੇ ਉੱਤੇ ਇਹ ਗੱਲਾਂ ਲਾਗੂ ਨਹੀਂ ਹੁੰਦੀਆਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਮਰੰਤ ਸੰਤ ਸਰਬੱਤਰ ਰਮਣੰ, ਨਾਨਕ ਅਗਨਾਸਨ ਜਗਦੀਸਰਾ ਹੈ। ਜੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਜਿਵੇਂ ਕਈ ਲੋਕ ਅਵਤਾਰਵਾਦੀ ਲੋਕ ਆ ਵਿਸ਼ਨੂੰ ਅਤੇ ਰਾਮ ਚੰਦਰ ਨੂੰ ਭਗਵਾਨ ਮੰਨੀ ਬੈਠੇ ਨੇ, ਇਹ ਹਿੰਦੂ ਲੋਕਾਂ ਦੀ ਗੱਲ ਹੈ, ਅਤੇ ਫਿਰ ਉਹਨਾਂ ਦੇ ਭਗਵਾਨ, ਉਹਨਾਂ ਦੇ ਰੱਬ ਤਾਂ ਪਹਿਲਾਂ ਹੋ ਚੁੱਕੇ ਨੇ। ਜੇ ਉਹ ਸਰੀਰ ਧਾਰੀਆਂ ਨੂੰ ਆਪਾਂ ਭਗਵਾਨ ਮੰਨ ਲਈਏ, ਰੱਬ ਮੰਨ ਲਈਏ, ਉਹ ਤਾਂ ਹੋ ਚੁੱਕੇ ਨੇ, ਇਸ ਲਈ ਉਹਨਾਂ ਦਾ ਹੁਣ ਤਾਂ ਕੋਈ ਅਰਥ ਨਹੀਂ ਰਹਿ ਜਾਂਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਉਹ ਵਾਹਿਗੁਰੂ ਸਰੀਰ ਧਾਰੀ ਨਹੀਂ ਹੈ। ਜੇ ਸਰੀਰ ਧਾਰੀ ਹੋਵੇਗਾ ਤਾਂ ਫਿਰ ਉਹ ਹਮੇਸ਼ਾ ਆਦਿ ਸੱਚ, ਜੁਗਾਦ ਸੱਚ ਨਹੀਂ ਹੋਵੇਗਾ। ਇਸ ਲਈ ਉਹ ਵਾਹਿਗੁਰੂ ਪਰਮੇਸ਼ਰ ਸਰੀਰ ਧਾਰੀ ਨਹੀਂ ਹੈ, ਉਹ ਬਲਕਿ ਅਕਾਲ ਮੂਰਤ ਹੈ। ਉਹਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ, ਐਸਾ ਉਹ ਸਤਚਿਤ ਆਨੰਦ ਸਰੂਪ ਹੈ। ਉਸ ਨੂੰ ਸੱਚ ਦੇ ਨਾਮ ਦੇ ਨਾਲ ਗੁਰੂ ਮਹਾਰਾਜ ਨੇ ਇੱਥੇ ਸੰਬੋਧਨ ਕੀਤਾ ਹੈ ਕਿ ਉਹ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਵੀ ਅਤੇ ਸੰਧੀ ਕਾਲ ਦੇ ਅੰਦਰ ਵੀ ਉਹ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੈ।
ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ।
ਲੋਹਣ ਅਸ਼ਟਪਦੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਉਸੇ ਹੀ ਆਦਿ ਸੱਚ ਦੀ ਵਿਆਖਿਆ ਕਰਦੇ ਹਨ। ਚਰਨ ਸਤ, ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਆਪ ਸਤ ਸਰੂਪ ਹੈ ਅਤੇ ਉਹਦੇ ਚਰਨ ਵੀ ਪਾਈ ਸਤ ਸਰੂਪ ਨੇ, ਭਾਵ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਆਪਣਾ ਸਰੂਪ ਸੱਚ ਸਰੂਪ ਹੈ, ਉਹਦੇ ਚਰਨ ਵੀ ਸੱਚ ਸਰੂਪ ਨੇ। ਅਤੇ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ, ਉਚਾਰਨ ਕਿਹੜੇ ਹੋ ਸਕਦੇ ਨੇ? ਉਹ ਉਚਾਰਨ ਤੋਂ ਮੁਰਾਦ ਹੈ ਨਾਮ ਦੀ। ਵਾਹਿਗੁਰੂ ਆਪ ਵੀ ਸੱਚਾ ਹੈ ਅਤੇ ਉਹਦਾ ਨਾਮ ਵੀ ਸੱਚਾ ਹੈ। ਜਿਵੇਂ ਪੈਰਾਂ ਦੇ ਆਸਰੇ ਸਰੀਰ ਖੜ੍ਹਾ ਹੈ, ਇਸੇ ਤਰ੍ਹਾਂ ਨਾਮ ਦੇ ਆਸਰੇ ਵਾਹਿਗੁਰੂ ਦੀ ਹੋਂਦ ਖੜ੍ਹੀ ਹੈ। ਜੇ ਨਾਮ ਨਾ ਹੋਵੇ ਤਾਂ ਵਾਹਿਗੁਰੂ ਵੀ ਨਹੀਂ ਖਲੋ ਸਕਦਾ। ਨਾਮ ਦੇ ਆਸਰੇ ਵਾਹਿਗੁਰੂ ਦੀ ਹੋਂਦ ਦਾ ਪਤਾ ਲੱਗ ਰਿਹਾ ਹੈ। ਇਸੇ ਲਈ ਹਜ਼ੂਰ ਕਹਿੰਦੇ ਚਰਨ ਸਤ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਵੀ ਨਾਮ ਰੂਪੀ ਚਰਨ ਵੀ ਸਤ ਸਰੂਪ ਹਨ। ਅਤੇ ਸਤ ਪਰਸਨ ਹਾਰ ਜਿਹੜਾ ਉਸ ਨਾਮ ਰੂਪੀ ਚਰਨਾਂ ਨੂੰ ਪਰਸਨ ਵਾਲਾ ਹੈ, ਉਹਨਾਂ ਚਰਨਾਂ ਨੂੰ ਛੂਹਣ ਵਾਲਾ ਹੈ, ਉਹਨਾਂ ਚਰਨਾਂ ਨੂੰ ਨਮਸਕਾਰ ਕਰਨ ਵਾਲਾ ਹੈ, ਉਹ ਵੀ ਭਾਈ ਸਤ ਸਰੂਪ ਹੋ ਜਾਂਦਾ ਹੈ।
ਪੂਜਾ ਸਤ ਸਤ ਸੇਵਦਾਰ,
ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਾਈ ਪੂਜਾ ਵੀ ਸਤ ਸਰੂਪ ਹੈ। ਉਹਦੀ ਪੂਜਾ ਕਿਹੜੀ ਹੈ? ਹਿੰਦੂ ਲੋਕ ਮੂਰਤੀਆਂ ਦੀ ਪੂਜਾ ਕਰਦੇ ਨੇ, ਅਤੇ ਕਿ ਸਾਡੇ ਵੀ ਜਿਹੜੇ ਸਿੱਖ ਲੋਕ ਨੇ ਉਹ ਗੁਰੂ ਮਹਾਰਾਜ ਦੀਆਂ ਫੋਟੋਆਂ ਤਸਵੀਰਾਂ ਰੱਖ ਕੇ ਉਹਨਾਂ ਨੂੰ ਭੋਗ ਲਵਾਉਣਾ, ਧੂਪ ਦਿਖਾਉਣੀ, ਇਸ ਤਰ੍ਹਾਂ ਦੀ ਪੂਜਾ ਕਰਦੇ ਨੇ। ਪਰ ਇਹ ਗੁਰਮਤ ਦਾ ਸਿਧਾਂਤ ਨਹੀਂ ਹੈ। ਉਸ ਵਾਹਿਗੁਰੂ ਦੀ ਪੂਜਾ ਦਾ ਵਿਧਾਨ ਕੀ ਹੈ? ਇਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਨਿਰਣਾ ਕੀਤਾ ਹੈ, ਤੇਰਾ ਨਾਮ ਕਰੀ ਚਨਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰ ਲੈ ਘੱਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜਨਾ ਹੋਏ। ਨਾਮ ਜਪਣਾ ਵਾਹਿਗੁਰੂ ਦੀ ਪੂਜਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦਾ ਅਟਲ ਫੈਸਲਾ, ਬਿਨ ਨਾਵੈ ਪੂਜਨਾ ਹੋਏ। ਨਾਮ ਤੋਂ ਬਿਨਾਂ ਨਿਰੰਕਾਰ ਦੀ ਪੂਜਾ ਨਹੀਂ ਹੋ ਸਕਦੀ, ਅਸਲੀ ਰੱਬ ਦੀ ਪੂਜਾ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਵੀ ਸਤ ਸਰੂਪ ਹੈ, ਅਤੇ ਸਤ ਸੇਵਦਾਰ ਅਤੇ ਭਾਈ ਜਿਹੜਾ ਸੇਵਾਦਾਰ ਉਹ ਪੂਜਾ ਕਰਨ ਵਾਲਾ ਹੈ। ਪੂਜਾ ਕਰਨ ਵਾਲੇ ਨੂੰ ਪੁਜਾਰੀ ਕਿਹਾ ਜਾਂਦਾ ਹੈ, ਪਰ ਹਜ਼ੂਰ ਨੇ ਇੱਥੇ ਸੇਵਾਦਾਰ ਸ਼ਬਦ ਵਰਤੇ ਹੈ, ਪੁਜਾਰੀ ਸ਼ਬਦ, ਕਿਉਂਕਿ ਬਦਨਾਮ ਹੋ ਚੁੱਕਿਆ ਸੀ। ਇਸੇ ਲਈ ਗੁਰੂ ਮਹਾਰਾਜ ਨੇ ਸੇਵਾਦਾਰ ਲਿਖਿਆ ਵੀ ਗੁਰੂ ਘਰ ਦੇ ਤਾਂ ਸੇਵਾਦਾਰ ਹੀ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਪੂਜਾ ਵੀ ਸੱਚ ਸਰੂਪ ਹੈ, ਅਤੇ ਉਸ ਪੂਜਾ ਨੂੰ ਕਰਨ ਵਾਲਾ ਸੇਵਾਦਾਰ ਵੀ ਸੱਚ ਰੂਪ ਹੋ ਜਾਂਦਾ ਹੈ।
ਦਰਸ਼ਨ ਸਤ ਸਤ ਪੇਖਣ ਹਾਰ,
ਲੋ ਉਸ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਵੀ ਸੱਚਾ ਹੈ। ਸੱਚੇ ਤੋਂ ਮੁਰਾਦ ਇਹ ਹੈ ਬਈ ਵਾਹਿਗੁਰੂ ਪਰਮੇਸ਼ਰ ਦਾ ਵਜੂਦ ਹਮੇਸ਼ਾ ਰਹਿਣ ਵਾਲਾ ਹੈ, ਅਤੇ ਜਿਹੜਾ ਇੱਕ ਵਾਰੀ ਉਹਦੇ ਦਰਸ਼ਨ ਕਰ ਲਵੇ ਫਿਰ ਉਹ ਸਦੀਵੀ ਦਰਸ਼ਨ ਹੁੰਦੇ ਹੀ ਰਹਿੰਦੇ ਨੇ। ਉਸ ਵਾਹਿਗੁਰੂ ਦਾ ਦਰਸ਼ਨ ਵੀ ਸਦੀਵੀ ਹੈ। ਅਤੇ ਹਜ਼ੂਰ ਕਹਿੰਦੇ ਨੇ ਸਤ ਪੇਖਣ ਹਾਰ, ਅਤੇ ਜਿਹੜਾ ਬਈ ਉਹਨਾਂ ਦਰਸ਼ਨਾਂ ਨੂੰ ਕਰਨ ਵਾਲਾ ਹੈ, ਜਿਹੜਾ ਇੱਕ ਵਾਰੀ ਉਸ ਨਿਰੰਕਾਰ ਦੇ ਦਰਸ਼ਨ ਕਰ ਲਵੇ ਉਹ ਵੀ ਸੱਚ ਸਰੂਪ ਹੋ ਜਾਂਦਾ ਹੈ।
ਨਾਮ ਸਤ ਸਤ ਧਿਆਵਨ ਹਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਸੱਚ ਸਰੂਪ ਹੈ, ਅਤੇ ਸਤ ਧਿਆਵਨ ਹਾਰ, ਅਤੇ ਜਿਹੜਾ ਉਸ ਨਾਮ ਨੂੰ ਧਿਆਉਣ ਵਾਲਾ ਹੈ ਉਹ ਵੀ ਸਤ ਸਰੂਪ ਹੋ ਜਾਂਦਾ ਹੈ।
ਆਪ ਸਤ ਸਤ ਸਭ ਧਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਵੀ ਸਤ ਸਰੂਪ ਹੈ, ਅਤੇ ਜਿੰਨੀ ਸਾਰੀ ਸ੍ਰਿਸ਼ਟੀ ਉਹਨੇ ਧਾਰਨ ਕੀਤੀ ਹੈ ਇਹ ਵੀ ਸਤ ਸਰੂਪ ਹੀ ਹੈ, ਕਿਉਂਕਿ ਇਹਦਾ ਮੂਲ ਆਧਾਰ ਵਾਹਿਗੁਰੂ ਪਰਮੇਸ਼ਰ ਹੈ। ਇਹਦਾ ਬਾਹਰਲਾ ਵਜੂਦ ਤੇ ਭਾਵੇਂ ਖਤਮ ਹੋ ਜਾਵੇ ਪਰ ਇਹਦਾ ਮੂਲ ਖਤਮ ਹੋਣ ਵਾਲਾ ਨਹੀਂ ਹੈ। ਇਸੇ ਲਈ ਉਹ ਵਾਹਿਗੁਰੂ ਆਪ ਵੀ ਸੱਚ ਸਰੂਪ ਹੈ, ਜਿੰਨੀ ਉਸਨੇ ਸ੍ਰਿਸ਼ਟੀ ਧਾਰਨ ਕੀਤੀ ਇਹ ਵੀ ਸੱਚ ਸਰੂਪ ਹੈ।
ਆਪੇ ਗੁਣ ਆਪੇ ਗੁਣਕਾਰੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪੇ ਗੁਣ ਸਰੂਪ ਹੈ। ਅਜਿਵੇ ਦੈਵੀ ਗੁਣ ਹਨ, ਸਤ ਸੰਤੋਖ ਦਇਆ ਧਰਮ ਵਿਚਾਰ, ਉਹ ਗੁਣ ਸਰੂਪ ਵੀ ਆਪ ਹੈ, ਤੇ ਆਪੇ ਗੁਣਕਾਰੀ, ਤੇ ਆਪ ਹੀ ਗੁਣਾਂ ਨੂੰ ਕਰਨ ਵਾਲਾ, ਗੁਣਾਂ ਦੀ ਦਾਤ ਬਖਸ਼ਿਸ਼ ਕਰਨ ਵਾਲਾ ਵੀ ਆਪ ਹੈ। ਜਿਵੇਂ ਜਪਜੀ ਸਾਹਿਬ ਬਾਣੀ ਵਿੱਚ ਵੀ ਹਜ਼ੂਰ ਨੇ ਲਿਖਿਆ ਹੈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਉਹ ਵਾਹਿਗੁਰੂ ਆਪ ਹੀ ਗੁਣ ਸਰੂਪ ਹੈ ਅਤੇ ਆਪ ਹੀ ਗੁਣਕਾਰੀ, ਉਹ ਗੁਣਾਂ ਦੀ ਦਾਤ ਬਖਸ਼ਿਸ਼ ਕਰਨ ਵਾਲਾ, ਗੁਣਾਂ ਦਾ ਦਾਤਾ ਹੈ।
ਸ਼ਬਦ ਸਤ ਸਤ ਪ੍ਰਭ ਭਗਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਇਹ ਗੁਰਬਾਣੀ ਦਾ ਉਪਦੇਸ਼ ਹੈ ਇਹ ਵੀ ਸੱਚ ਸਰੂਪ ਹੈ, ਅਤੇ ਸਤ ਪ੍ਰਭ ਭਗਤਾ ਇਹ ਜਿਹੜਾ ਉਪਦੇਸ਼ ਭਗਤਾ ਦਾ ਅਰਥ ਉਚਾਰਨ ਕਰਨ ਵਾਲਾ ਗੁਰੂ ਸਰੂਪ ਹੈ ਅਤੇ ਉਹ ਵੀ ਸੱਚ ਸਰੂਪ ਹੈ। ਇਹ ਗੁਰੂ ਦਾ ਸ਼ਬਦ ਵੀ ਸੱਚਾ ਹੈ ਭਾਵ ਗੁਰੂ ਸ਼ਬਦ ਇਹ ਵੀ ਹਮੇਸ਼ਾ ਰਹਿਣ ਵਾਲਾ ਹੈ ਅਤੇ ਇਸ ਸ਼ਬਦ ਨੂੰ ਬਖਤਾ ਦਾ ਅਰਥ ਉਚਾਰਨ ਕਰਨ ਵਾਲਾ ਵੀ ਉਹ ਹਮੇਸ਼ਾ ਰਹਿਣ ਵਾਲਾ ਹੈ, ਭਾਵ ਸਤਿਗੁਰੂ ਵੀ ਅਤੇ ਸਤਿਗੁਰੂ ਦਾ ਸ਼ਬਦ ਵੀ। ਅਤੇ ਜਿਹੜਾ ਇਸ ਬਾਣੀ ਨੂੰ ਪੜ੍ਹਨ ਵਾਲਾ ਗੁਰਸਿੱਖ ਹੈ ਉਹ ਵੀ ਹਮੇਸ਼ਾ ਲਈ ਸੱਚ ਰੂਪ ਹੋ ਜਾਂਦਾ ਹੈ।
ਸੁਰਤ ਸਤ ਸਤ ਜਸ ਸੁਣਤਾ
ਅਥਵਾ ਸ਼ਬਦ ਸਤ ਸਤ ਪ੍ਰਭ ਬਖਤਾ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਗੁਰੂ ਸਰੂਪ ਹੋ ਕੇ ਸਤ ਬਖਤਾ ਸ਼ਬਦ ਨੂੰ ਉਚਾਰਨ ਕਰਦਾ ਹੈ, ਉਹ ਵੀ ਸੱਚ ਸਰੂਪ ਹੈ ਅਤੇ ਉਹ ਵਾਹਿਗੁਰੂ ਆਪ ਹੀ ਸ਼ਬਦ ਰੂਪ ਹੈ, ਗੁਰਬਾਣੀ ਸਰੂਪ ਹੈ ਅਤੇ ਗੁਰੂ ਦਾ ਸ਼ਬਦ ਸਤ ਸਰੂਪ ਹੈ ਅਤੇ ਆਪ ਹੀ ਉਹ ਸ਼ਬਦ ਨੂੰ ਬਖਤਾ ਉਚਾਰਨ ਕਰਨ ਵਾਲਾ ਸਿੱਖ ਉਹ ਵੀ ਸਤ ਸਰੂਪ ਹੋ ਕੇ ਭਾਵ ਗੁਰੂ ਵੀ ਅਤੇ ਸਤਿਗੁਰੂ ਦਾ ਸ਼ਬਦ ਵੀ ਅਤੇ ਸਤਿਗੁਰੂ ਦੇ ਸ਼ਬਦ ਨਾਲ ਜੁੜਨ ਵਾਲਾ ਸਿੱਖ ਵੀ ਆਖਰ ਸਾਰੇ ਹੀ ਸਤ ਸਰੂਪ ਹੋ ਜਾਂਦੇ ਨੇ। ਜਿਵੇਂ ਕਲਗੀਧਰ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਸਿਧਾਂਤ ਉਚਾਰਨ ਕੀਤਾ ਹੈ, ਹਜ਼ੂਰ ਲਿਖਦੇ ਨੇ ਆਤਮ ਰਸ ਦੇ ਜਾਨ ਹੀ ਸੋ ਹੈ ਖਾਲਸਾ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਪੇ। ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਆਤਮ ਰਸ ਨੂੰ ਜਾਣ ਲੈਂਦਾ ਹੈ ਉਹ ਅਸਲੀ ਅਕਾਲ ਪੁਰਖ ਵਾਹਿਗੁਰੂ ਦਾ ਖਾਲਸਾ ਬਣ ਸਕਦਾ। ਹਜ਼ੂਰ ਕਹਿੰਦੇ ਨੇ ਪ੍ਰਭ ਮੈਂ ਅਕਾਲ ਪੁਰਖ ਵਿੱਚ ਅਤੇ ਮੋਹ ਮੈਂ ਗੁਰੂ ਦੇ ਵਿੱਚ ਅਤੇ ਤਾਸ ਮੈਂ ਉਸ ਗੁਰੂ ਦੇ ਸਿੱਖ ਖਾਲਸੇ ਵਿੱਚ। ਰੰਚਕ ਨਾਹੀ ਪੇਵ ਵੀ ਰੰਚਕ ਮਾਤਰ ਵੀ ਕੋਈ ਫਰਕ ਨਹੀਂ ਰਹਿੰਦਾ, ਉਹ ਸਾਰੇ ਹੀ ਕੋਈ ਰੂਪ ਹੋ ਜਾਂਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਦਾ ਸ਼ਬਦ ਵੀ ਸਤ ਸਰੂਪ ਹੈ ਅਤੇ ਗੁਰੂ ਵੀ ਸਤ ਸਰੂਪ ਹੈ ਅਤੇ ਉਸ ਸ਼ਬਦ ਨੂੰ ਉਚਾਰਨ ਕਰਨ ਵਾਲਾ ਵੀ ਸਤ ਸਰੂਪ ਹੋ ਜਾਂਦਾ ਹੈ।
ਸੁਰਤ ਸਤ ਸਤ ਜਸ ਸੁਣਤਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਦਾ ਜਸ ਵੀ ਸਤ ਸਰੂਪ ਹੈ ਅਤੇ ਜਿਹੜਾ ਸੁਰਤ ਲਾ ਕੇ ਉਹ ਜਸ ਨੂੰ ਸੁਣਦਾ ਹੈ ਉਹ ਵੀ ਸੱਚ ਸਰੂਪ ਹੋ ਜਾਂਦਾ ਹੈ। ਅਥਵਾ ਸੁਰਤ ਸਤ ਸਤ ਜਸ ਸੁਣਤਾ ਬਈ ਵਾਹਿਗੁਰੂ ਦਾ ਜਸ ਵੀ ਸੱਚ ਸਰੂਪ ਹੈ ਅਤੇ ਉਹ ਸੁਰਤ ਵੀ ਸੱਚ ਸਰੂਪ ਹੈ, ਵੀ ਜਿਹੜੀ ਸੁਰਤ ਹੈ ਸੁਣਤਾ ਉਸ ਵਾਹਿਗੁਰੂ ਦੇ ਜਸ ਨੂੰ ਸੁਣਦੀ ਹੈ ਉਹ ਸੁਰਤ ਵੀ ਸੱਚ ਰੂਪ ਹੋ ਜਾਂਦੀ ਹੈ।
ਬੁੱਝਣ ਹਾਰ ਕਉ ਸਤ ਸਭ ਹੋਏ
ਲੋ ਹਜ਼ੂਰ ਕਹਿੰਦੇ ਨੇ ਅਸਲੀ ਜਿਹੜੀ ਗੱਲ ਇਹ ਹੈ ਤੱਤ ਦੀ ਵੀ ਜਿਹੜਾ ਉਹ ਸੱਤ ਨੂੰ ਸਮਝ ਲੈਂਦਾ ਹੈ ਸੱਚ ਨੂੰ ਬੁੱਝ ਲੈਂਦਾ ਹੈ ਸਤ ਸਭ ਹੋਏ ਉਹਦੀ ਦ੍ਰਿਸ਼ਟੀ ਵਿੱਚ ਸਭ ਕੁਝ ਸੱਚ ਰੂਪ ਹੀ ਹੋ ਜਾਂਦਾ ਹੈ। ਜਿਹੜਾ ਇੱਕ ਵਾਰੀ ਉਹ ਸੱਚ ਸਰੂਪ ਵਾਹਿਗੁਰੂ ਨੂੰ ਸਮਝ ਲਵੇ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਉਹਦੀ ਦ੍ਰਿਸ਼ਟੀ ਫਿਰ ਉਹਦੀ ਦ੍ਰਿਸ਼ਟੀ ਵਿੱਚ ਫਿਰ ਸਾਰਾ ਕੁਝ ਹੀ ਸੱਚ ਹੀ ਸੱਚ ਹੋ ਜਾਂਦਾ ਹੈ।
ਨਾਨਕ ਸਤ ਸਤ ਪ੍ਰਭ ਸੋਏ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਮਨ ਬਾਣੀ ਸਰੀਰ ਕਰਕੇ ਹਮੇਸ਼ਾ ਲਈ ਸਤ ਸਰੂਪ ਹੋ ਜਾਂਦਾ ਹੈ।
ਸਤ ਸਰੂਪ ਹਿਰਦੈ ਜਿਨ ਮਾਨਿਆ
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਦੂਸਰੇ ਢੰਗ ਦੇ ਨਾਲ ਸੱਚ ਦੀ ਵਿਆਖਿਆ ਕਰਨ ਲੱਗੇ ਹਨ। ਗੁਰਮੁਖੋ ਜਿਸਨੇ ਉਹ ਸਤ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਮੰਨ ਲਿਆ ਹੈ ਭਾਵ ਉਸ ਨੂੰ ਨਿਸ਼ਚੇ ਕਰ ਲਿਆ ਹੈ
ਕਰਨ ਕਰਾਵਨ ਤਿੰਨ ਮੂਲ ਪਛਾਣਿਆ
ਤੇ ਬਈ ਉਸਨੇ ਸਭ ਕੁਝ ਕਰਨ ਕਰਾਉਣ ਵਾਲਾ ਜੋ ਮੂਲ ਰੂਪ ਵਾਹਿਗੁਰੂ ਪਰਮੇਸ਼ਰ ਹੈ ਤੇ ਉਸਨੇ ਉਸ ਨੂੰ ਪਛਾਣ ਲਿਆ ਹੈ। ਇਹਦਾ ਮਤਲਬ ਇਹ ਹੈ ਵੀ ਜਿਸਨੇ ਉਸ ਵਾਹਿਗੁਰੂ ਦੇ ਸਤ ਸਰੂਪ ਨੂੰ ਆਪਣੇ ਹਿਰਦੇ ਵਿੱਚ ਨਿਸ਼ਚੇ ਕਰ ਲਿਆ ਹੈ ਉਹਨੇ ਅਸੀਂ ਸਾਰੀ ਸ੍ਰਿਸ਼ਟੀ ਨੂੰ ਕਰਨ ਕਰਾਉਣ ਵਾਲਾ ਕੌਣ ਅਕਾਲ ਪੁਰਖ ਹੈ ਸਾਰੀ ਸ੍ਰਿਸ਼ਟੀ ਦਾ ਮੂਲ ਉਹੀ ਹੈ ਤੇ ਉਹਨਾਂ ਨੇ ਉਸ ਵਾਹਿਗੁਰੂ ਨੂੰ ਮੂਲ ਰੂਪ ਕਰਕੇ ਪਛਾਣ ਲਿਆ ਹੈ।
ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਹਿਰਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਵਿਸ਼ਵਾਸ ਆ ਗਿਆ ਹੈ ਭਾਵ ਜਿਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਭਰੋਸਾ ਬੱਝ ਗਿਆ ਹੈ
ਤਤ ਗਿਆਨ ਤਿਸ ਮਨ ਪ੍ਰਗਟਾਇਆ
ਲੋ ਪਰ ਉਸ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਤਤ ਗਿਆਨ ਵਾਸਤਵਕ ਬੋਧ ਯਥਾਰਥ ਗਿਆਨ ਪ੍ਰਗਟ ਕਰ ਦਿੱਤਾ ਭਾਵ ਜਦੋਂ ਕਿਸੇ ਵੀ ਪ੍ਰਾਣੀ ਦਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਵਿਸ਼ਵਾਸ ਪੈਦਾ ਹੋ ਜਾਂਦਾ ਅਤੇ ਫਿਰ ਉਸ ਵੇਲੇ ਤਤ ਗਿਆਨ ਯਥਾਰਥ ਗਿਆਨ ਉਹਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ।
ਭੈ ਤੇ ਨਿਰਭਉ ਹੋਏ ਬਸਾਨਾ।
ਲੋ ਹਜ਼ੂਰ ਕਹਿੰਦੇ ਨੇ ਜਦੋਂ ਤਤ ਗਿਆਨ ਪ੍ਰਗਟ ਹੋ ਜਾਵੇ ਨਾ ਤੇ ਫਿਰ ਉਹ ਭੈ ਤੋਂ ਨਿਰਭਉ ਹੋ ਕੇ, ਭੈ ਤੋਂ ਨਿਰਭਉ ਨਿਡਰ ਹੋ ਕੇ ਤੇ ਹਮੇਸ਼ਾ ਲਈ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਵਸਦਾ ਹੈ।
ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ।
ਤੇ ਫਿਰ ਮਹਾਰਾਜ ਸਾਨੂੰ ਦੱਸੋ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਖੰਡ ਦਾ ਕਿਹੋ ਜਿਹਾ ਭਾਵ ਹੈ